ਇੱਥੇ ਕੋਈ ਕੁਛ ਵੀ ਕਹਿ ਸਕਦਾ ਲੋਕਾਂ ਕੋਲ, ਲੋਕ ਹੋ ਸਕਦਾ ਮੰਨ ਵੀ ਲੈਣ, ਬਹੁਤ ਸਾਰੇ ਮੰਨ ਲੈਣ, ਕੁਛ ਵਿਰੋਧ ਵੀ ਕਰਨ, ਪਰ ਅੱਗੇ ਜਾਂ ਜਾਂਦਾ ਉਹ ਅੱਗੇ ਨਹੀਂ, ਅੱਗੇ ਸੌਂਦਾ ਨਹੀਂ ਹੈ, ਅੱਗੇ ਉਹਨੂੰ ਪੁੱਛ ਲਿਓ ਫਿਰ, ਅੱਗੇ ਉਹਦੀ ਕੋਈ ਇੱਜ਼ਤ ਨਹੀਂ, ਚੰਗਾ ਨਹੀਂ ਸਮਝਿਆ ਜਾਂਦਾ ਅੱਗੇ, ਅੱਗੇ ਨਹੀਂ ਉਹ ਚੰਗਾ ਸਮਝਿਆ ਜਾਂਦਾ, ਅੱਗੇ ਉਹ ਪਾਗਲ ਸਮਝਿਆ ਜਾਂਦਾ, ਪਾਗਲ ਫਰੋਡੀ।
ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ।
ਹੁਣ ਜੇ ਰਚਨਾ ਦੀ ਵੀ ਗੱਲ ਕਰੀਏ, ਪਾਤਾਲ ਕਿੰਨੇ ਨੇ, ਉਹਨਾਂ ਨੇ ਸੱਤ ਪਾਤਾਲ ਸੱਤ ਆਕਾਸ ਰੱਖ ਲਏ, ਕਿਸੇ ਨੇ ਕੁਛ ਰੱਖ ਲਿਆ, ਕਿਸੇ ਨੇ ਕੁਛ, ਉਹ ਕਹਿੰਦੇ ਇਹ ਲੱਖਾਂ ਹੀ ਨੇ, ਕੁਛ ਦੱਸਣ ਲੱਗ ਗਏ ਹੁਣ ਜੋ ਉਹਨਾਂ ਦੇ ਦੱਸੇ ਹੋਏ ਨੇ ਉਹਨਾਂ ਦੇ ਖਿਲਾਫ। ਪਾਤਾਲਾਂ ਪਾਤਾਲ ਲੱਖ, ਜੇ ਪਾਤਾਲ ਤੇ ਪਾਤਾਲ ਚਲੇ ਜਾਈਏ, ਥੱਲੇ ਨੂੰ ਚਲੇ ਜਾਈਏ ਧਰਤੀ ਤੋਂ, ਤਾਂ ਵੀ ਲੱਖਾਂ ਹੀ ਨੇ, ਮੰਡਲ ਸੌਰ ਮੰਡਲ ਆਉਣੇ, ਆਕਾਸ਼ ਨੂੰ ਚੜ੍ਹੀਏ ਤਾਂ ਲੱਖਾਂ ਹੀ ਆਉਣੇ ਨੇ। ਇਹ ਸੱਤ ਜਿਹੜੇ ਕਹਿੰਦੇ ਨੇ ਕਿਸ ਬੇਸ ਤੇ ਕਹਿੰਦੇ ਨੇ, ਹੁਣ ਸਾਇੰਸ ਨੇ ਵਿਦਤ ਕਰਤਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ।
ਓੜ ਕੋੜ ਭਾਲ ਥੱਕੇ ਵੇਦ ਕਹਿਣ ਇੱਕ ਵਾਰ,
ਕਿੰਨੇ ਆਦਮੀ ਭਾਲ ਭਾਲ ਕੇ ਥੱਕ ਗਏ,
ਕੋਈ ਕੋੜ ਭਾਲ ਥੱਕੇ,
ਕਿੰਨੇ ਸਾਇੰਸਦਾਨ ਕਿੰਨੀ ਵਾਰ ਖੋਜ ਕਰਕੇ ਥੱਕ ਗਏ, ਜਿਵੇਂ ਸਾਡੇ ਕਰਦੇ ਨੇ, ਬਥੇਰੀ ਵਾਰ ਇਹਦੀ ਖੋਜ ਹੋ ਲਈ, ਥੱਕ ਕੇ ਆਪੇ ਹਟ ਜਾਂਦੇ ਨੇ, ਇਹ ਖੋਜ ਥਕਾਉਣ ਵਾਲੀ ਹੈ, ਹੋਰ ਕੁਛ ਨਹੀਂ, ਤੇ ਗਿਆਨ ਵੱਲੋਂ ਕੁਛ ਨਹੀਂ ਹੈ ਇਹਦੇ ਵਿੱਚ, ਪੈਸੇ ਦੀ ਵੇਸਟੇਜ ਹੈ, ਮੂਰਖ ਵਾਲੀ ਗੱਲ ਹੈ, ਹੋਰ ਕੁਛ ਨਹੀਂ ਮੂਰਖ ਇਸ ਵਾਰ, ਉਹ ਪਬਲਿਕ ਨੂੰ ਹੈ ਉਹਨੇ ਪੈਸੇ ਨਾਲ ਕੁਛ ਇਹਨਾਂ ਦਾ ਭਲਾ ਕਰ ਲਓ, ਤਾਂ ਗਰੀਬ ਤਾਂ ਮਰੇ ਜਾਂਦੇ ਨੇ, ਇਹ ਪੈਸਾ ਇੱਧਰ ਇਨਵੈਸਟ ਕਰ ਲਓ, ਇਹ 'ਚ ਕੁਛ ਨਹੀਂ ਲੱਭਣ, ਓੜ ਕੋੜ ਕਪਾਲ ਤੱਕ ਵੇਦ ਕਹਿਣ ਇੱਕ ਵਾਰ, ਜਿਹਨੇ ਵੇਦ, ਵੇਦ ਇੱਥੇ ਅਰਥ ਗ੍ਰੰਥ ਨਹੀਂ ਹੈ, ਵੇਦ ਗ੍ਰੰਥ ਨਹੀਂ ਹੈ ਅਰਥ, ਅਸਲ 'ਚ ਵੇਦ ਇੱਕੋ ਹੀ ਸੀ, ਇੱਕੋ ਵੇਦ ਦੇ ਚਾਰ ਵੇਦ ਬਣਾਏ, ਇੱਕੋ ਵੇਦ ਦੇ ਵਿੱਚ ਚਾਰ ਪ੍ਰਕਾਰ ਦਾ ਗਿਆਨ ਸੀ, ਫਿਰ ਅੱਡ ਅੱਡ ਕਰਤੇ, ਅੱਡ ਅੱਡ ਕਰਤੇ, ਪਹਿਲਾਂ ਇੱਕੋ ਹੀ ਵੇਦ ਲਿਖਿਆ ਹੈ, ਅੱਡ ਅੱਡ ਬਾਅਦ ਵਾਲਿਆਂ ਨੇ ਕੀਤੇ, ਜਿਵੇਂ ਸਾਡਾ ਦਸਵਾਂ ਗ੍ਰੰਥ ਇੱਕ ਹੈ, ਉਹਨੂੰ ਅੱਡ ਅੱਡ ਕਰਨ ਨੂੰ ਕਹਿੰਦੇ ਨੇ, ਇਹ ਵੀ ਬੇਵਕੂਫ, ਉਹ ਵੀ ਗਿਆਨ, ਗਿਆਨ ਸਾਰਾ ਹੀ ਕੋਈ ਵੇਦ ਹੁੰਦਾ, ਜਿਹਨੇ ਰਚੀ ਹੈ ਸ੍ਰਿਸ਼ਟੀ, ਰਚਨਾ ਦਾ ਗਿਆਨ ਹੈ, ਤਿੰਨ ਲੋਕ ਦਾ ਗਿਆਨ ਹੈ, ਉਹ ਇੱਕੋ ਥਾਂ ਉਹ ਅੱਡ ਅੱਡ ਕਿਵੇਂ ਹੋ ਗਿਆ, ਇੱਕੋ ਹੀ ਗਿਆਨ ਹੈ ਤਿੰਨ ਲੋਕ ਦਾ, ਉਹ ਅੱਡ ਅੱਡ ਤੁਸੀਂ ਉਹਨੂੰ ਕਿਵੇਂ ਕਰਦੇ, ਕਿਹੜੇ ਵੇਹ ਤੇ ਅੱਡ ਅੱਡ ਕਰੋ, ਕੀ ਕਰਾਉਂਦਾ ਅੱਡ ਅੱਡ ਕਰ, ਐਦਾ ਫਿਰ ਉਹਦੇ ਬਹੁਤ ਸਾਰੇ ਪਾਰਟ ਬਣ ਜਾਣਗੇ, ਗਿਆਨ ਲਫਜ਼ੇ ਇਕੱਠਾ ਇੱਕ ਹੈ, ਹਾਂ ਕੁ ਗਿਆਨ ਹੋ ਸਕਦਾ, ਕੁ ਗਿਆਨ ਕੀ ਹੈ, ਮਿਸਯੂਜ਼ ਗਿਆਨ ਦਾ, ਜਦੋਂ ਗਿਆਨ ਦਾ ਮਿਸਯੂਜ਼ ਕਰਦੇ ਹਾਂ ਫਿਰ ਕੁ ਗਿਆਨ ਬਣ ਜਾਂਦਾ, ਅਸਲ ਦਾ ਵਿਰੋਧ ਕਰਦੇ ਹਾਂ, ਗਿਆਨ ਦਾ ਵਿਰੋਧ ਕਰਦੇ ਹਾਂ, ਕੁ ਗਿਆਨ ਬਣ ਜਾਂਦਾ,
ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਰ,
ਵੇਦ ਗਿਆਨਵਾਨ ਨੂੰ ਕਹਿੰਦੇ ਨੇ, ਵੇਦ ਅਸਲ ਦੇ ਵਿੱਚ ਗਿਆਨਵਾਨ ਨੂੰ ਕਹਿੰਦੇ ਨੇ, ਕੌਣ, ਭਗਤ ਨੇ, ਸੰਤ ਕੀ ਮਹਿਮਾ, ਮਹਿਮਾ
ਵੇਦ ਨੇ ਜਾਣਾ,
ਵੇਦ ਨੇ ਜਾਣਾ, ਹੁਣ ਵੇਦ ਜਿਹੜਾ ਜਾਣਾ ਹੈ ਜਿਹਦੇ ਨਾਲ ਆਇਓ ਚੇਤਨ ਜੜਨੀ ਹੈ, ਜਿਹਨਾਂ ਉਹਨਾਂ ਲੋਕਾਂ ਨੇ ਲਿਖੇ ਨੇ ਨਾ ਗ੍ਰੰਥ, ਉਹਨਾਂ ਦਾ ਨਾਮ ਵੀ ਵੇਦ ਪੈ ਗਿਆ, ਜਿਵੇਂ ਗੁਰੂ ਤੋਂ ਆਈ ਹੋਈ ਬਾਣੀ, ਪਰਮੇਸ਼ਰ ਤੋਂ ਆਈ ਹੋਈ ਬਾਣੀ, ਜਿਹਦੇ ਦਰਜਾ ਇਹਦਾ ਨਾਮ ਹੀ ਗੁਰੂ ਪੈ ਗਿਆ, ਸਮਝ ਲੱਗੀ ਗੱਲ ਦੀ, ਪਰਮੇਸ਼ਰ ਦੇ ਘਰੋਂ ਬਾਣੀ ਆਈ ਹੈ ਨਾ, ਗੁਰੂ ਤੋਂ ਆਈ, ਕਿਹਦੇ ਕੋਲ, ਸਤਿਗੁਰ ਦੇ ਥਰੂ, ਜਿਹਨੂੰ ਆਈ ਉਹ ਸਤਿਗੁਰ ਹੈ, ਆਈ ਗੁਰੂ ਕੋਲੋਂ ਬਾਣੀ, ਗੁਰੂ ਗੁਰੂ ਹੈ ਬਾਣੀ, ਆਈ ਨਾ, ਇਹਦਾ ਨਾਮ ਜਿਹਦੇ ਲਿਖਿਆ ਉਹਦਾ ਨਾਮ ਗੁਰੂ ਪੈ ਗਿਆ, ਐਵੇਂ ਵੇਦ ਪੈ ਗਿਆ ਉਹਨਾਂ ਦਾ, ਇੱਦਾਂ ਹੀ ਪੈ ਜਾਂਦਾ ਹੁੰਦਾ, ਇਹਦੇ ਗਿਆਨ ਨੂੰ ਗੁਰੂ ਕਹਿਣ ਲੱਗੇ, ਵੀ ਇੰਨਾ ਚਾਨਣਾ ਹੈ, ਹਨੇਰਾ ਨਹੀਂ ਰਹਿਣ ਦਿੰਦਾ, ਗੁਰੂ ਉਸ ਗਿਆਨ ਨੂੰ ਕਹਿੰਦੇ ਨੇ ਜਿਹੜਾ ਸਰਬ ਹਨੇਰੇ ਦਾ ਨਾਸ ਕਰ ਦੇਵੇ, ਪੂਰੇ ਭਰਮ ਦਾ ਨਾਸ ਕਰ ਦੇਵੇ, ਉਹਨੂੰ ਗੁਰੂ ਕਹਿੰਦੇ ਨੇ, ਜਿਹਦੇ ਨਾਲ ਥੋੜ੍ਹਾ ਬਹੁਤਾ ਭਰਮ ਰਹਿ ਜਾਵੇ, ਥੋੜ੍ਹਾ ਬਹੁਤਾ ਨਾਸ ਹੋ ਜਾਵੇ, ਉਹ ਗੁਰੂ ਨਹੀਂ ਹੁੰਦਾ, ਇਸੇ ਕਰਕੇ ਕਬੀਰ ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਉਸ ਗਿਆਨਵਾਨ ਦੀ ਜਾਂ ਉਸ ਗਿਆਨ ਦੀ ਜਿਹੜੀ ਮੱਤ ਹੈ ਉਹਦਾ ਸਿਰ ਮੁੰਨੋ, ਯਾਨੀ ਉਹਨੂੰ ਬੇਪੜਦ ਕਰੋ, ਸਿਰ ਮੁੰਨਣਾ ਇੱਕ ਬੇਇੱਜ਼ਤੀ ਹੁੰਦੀ, ਮਨਮਤਾਂ ਦੀ ਬੇਇੱਜ਼ਤੀ ਕੀਤੀ ਹੈ ਗੁਰਬਾਣੀ ਨੇ, ਉਹਨਾਂ ਦੇ ਪਾਜ ਖੋਲ੍ਹੇ ਨੇ। ਇਹੀ ਮਾਈ ਮੁੰਡੋ ਕੇ ਮਤ ਮਾਤਾ ਹੁੰਦੀ, ਜਿਹੜੇ ਭਰਮ ਦਾ ਨਾਸ ਨਹੀਂ ਕਰ ਸਕਦਾ ਗੁਰੂ ਕਹਿੰਦੇ ਉਹਦੀ ਮਤ ਕਾਹਦੀ ਹੈ, ਉਹ ਮਤ ਉਹਦੀ ਜਿਹੜੀ ਹੈ ਉਹ ਮਾਇਆ ਆਪੀ ਮਤ ਹੈ, ਜੋ ਉਹ ਸਰਪਣੀ ਹੈ ਜਾਇ ਆਪਣੇ ਖਾਣ ਵਾਲੀ ਹੈ। ਜਦ ਉਹਨੂੰ ਕਹਿਤਾ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ, ਇਹ ਸਿਰ ਮੁੰਡੇ ਉਹਦਾ ਥੋੜੀ ਗੱਲ ਕਹਿਤੀ ਆਪਣੇ ਪੁੱਤਾਂ ਨੂੰ ਖਾਣ ਵਾਲੀ ਹੈ, ਇਹ ਸਿਰ ਮੁੰਨੇ ਉਹਦੀ ਬੇਇੱਜ਼ਤੀ ਕੀਤੀ ਹੈ। ਉਸ ਮਤ ਦੀ ਬੇਇੱਜ਼ਤੀ ਕਰੋ, ਬੇਇੱਜ਼ਤ ਕਰ ਦੋ ਉਸ ਮਤ ਨੂੰ। ਉਹ ਦ੍ਰੋਪਦੀ ਦੇ ਚੀਰ ਹਰਨ ਕਹਿਤਾ, ਉਹ ਵੀ ਬੇਇੱਜ਼ਤ ਕਰਨ ਨੂੰ ਕਿਹਾ। ਜਿਹੜੀ ਦ੍ਰੋਪਦੀ ਦੇ ਚੀਰ ਹਰਨ ਨੇ ਨਾ, ਦ੍ਰੋਪਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਨੇ, ਪਰਮ ਛੇਵੇਂ ਉਹ ਜਿਹੜਾ ਉਹਨਾਂ ਦਾ ਭਾਈ ਬੜਾ ਹੈ ਜਿਹੜਾ ਕੁਆਰੀ ਦੇ ਕਹਿੰਦੇ ਨੇ, ਦੇਹ ਧਾਰ ਦੀ ਤੇ ਬਾਹ ਦੇ ਪੰਜ ਨੇ, ਉਹ ਸਰੀਰ ਤੋਂ ਪਹਿਲਾਂ ਭਰਮ ਉਹ ਪਤੀ ਬੁਰੇ ਨੇ ਜਿਹਦੇ, ਇਹਨਾਂ ਨਾਲ ਵਿਕਾਰਾਂ ਨਾਲ ਜਿਹੜੀ ਪੰਜਾਂ ਨਾਲ ਜੁੜੀ ਹੈ ਦ੍ਰੋਪਦੀ, ਦ੍ਰੋਪਦੀ ਦੁਰਮਤ ਦਾ ਨਾਮ ਲਿਖਿਆ। ਉਹਨਾਂ ਨੇ ਵੀ ਸਭ ਕੁਛ ਬ੍ਰਹਮ ਗਿਆਨ ਹੈ, ਪਰ ਸਮਝੇ ਕੌਣ, ਸਮਝੇ ਕੌਣ? ਇਸ ਕਰਕੇ ਧਰਮ ਦਾ ਉਹਨੂੰ ਸਥਾਨ ਦਿੱਤਾ ਹੋਇਆ ਗ੍ਰੰਥਾਂ ਨੂੰ, ਇਹਨਾਂ ਨੂੰ ਕੋਈ ਸਾਖੀਆਂ ਨੂੰ ਧਰਮ ਦਾ ਸਥਾਨ ਨਹੀਂ ਕੋਈ ਮਿਲਦਾ ਹੁੰਦਾ। ਹੁਣ ਉਹਨਾਂ ਨੂੰ ਸਾਖੀਆਂ ਕਹਾਣੀਆਂ ਮੰਨ ਲਿਆ, ਉਹ ਛੱਡ ਦਿੱਤਾ, ਅਰਥ ਕਰ ਰਹੇ ਨੇ ਵਿਚਾਰੇ ਸੰਤ ਕੁਛ ਆਪਣੀ ਆਪਣੀ ਬੁੱਧੀ ਅਨੁਸਾਰ, ਪਰ ਨਹੀਂ ਹੋ ਨਹੀਂ ਰਹੇ। ਹੋ ਤਾਂ ਸਕਦੇ ਜੇ ਬ੍ਰਹਮ ਗਿਆਨ ਉਹਨਾਂ ਨੂੰ ਸਮਝ ਆਉਂਦੀ, ਜੇ ਇਹ ਨਹੀਂ ਸਮਝ ਆ ਜਾ ਗੁਰਬਾਣੀ ਦੀ, ਫਿਰ ਉਹ ਅਰਥ ਵੀ ਸਮਝ ਆ ਜਾਣਗੇ, ਰਮਾਇਣ ਦੇ ਵੀ ਆ ਜਾਣਗੇ ਉਹਨਾਂ ਨੂੰ, ਮਹਾਂਭਾਰਤ ਦੇ ਵੀ ਆ ਜਾਣਗੇ। ਉਹ ਬਾਹਰਲੀ ਗੱਲ ਨਹੀਂ, ਉਹ ਚ ਵੀ ਅੰਦਰਲੀ ਗੱਲ ਹੈ ਸਾਰੀ।
ਕੋੜ ਕੋੜ ਕਪਾਲ ਥੱਕੇ ਵੇਦ ਕਹਿਣ ਇਕਵਾ,
ਵੇਦ ਸਾਰੇ ਜਿਹੜੇ ਗਿਆਨਵਾਨ ਨੇ ਇੱਕ ਮਤ ਨੇ, ਯਾਨੀ ਜਿਹੜੇ ਗੁਰਮੁਖ ਨੇ, ਇਹ ਕਹੋ ਵੇਦਾਂ ਦੇ ਗੁਰਮੁਖ ਨੇ, ਗੁਰਮੁਖ ਤੇ ਇੱਕ ਮਤ ਨੇ, ਸਾਇੰਸਦਾਨ ਇੱਕ ਮਤ ਨਹੀਂ ਹੁੰਦੇ, ਹੁੰਦੇ ਮਨਮੁਖ ਇੱਕ ਮਤ ਹੁੰਦੇ ਹੀ ਨਹੀਂ ਹੁੰਦੇ। ਜਿਹੜੇ ਗਿਆਨਵਾਨ ਨੇ ਉਹ ਸਾਰੇ ਇੱਕ ਮਤ ਨੇ ਇਹਦੇ ਤੇ, ਓੜ ਕੋੜ ਕਪਾਲ ਥੱਕੇ ਕੀ ਲੈਣਾ ਇਸ ਭਾਰ ਚ, ਗੁਰਬਾਣੀ ਇਸ ਭਾਰ ਦੇ ਖਿਲਾਫ ਹੈ, ਮੈਟਰ ਦੀ ਖੋਜ ਤੋਂ ਖਿਲਾਫ ਹੈ ਬਣ, ਮੈਟਰ ਦੀ ਖੋਜ ਤੋਂ ਲੱਭਣਾ ਕੁਛ ਨਹੀਂ, ਤੁਹਾਨੂੰ ਨੁਕਸਾਨ ਹੋਊਗਾ। ਪੈਦਾਵਾਰ ਵਧਾਉਣ ਖਾਤਰ ਬਿਮਾਰੀਆਂ ਦੇ ਖਿਲਾਫ ਤੁਸੀਂ ਕੀੜੇ ਮਾਰ ਦਵਾਈਆਂ ਪੈਦਾ ਕੀਤੀਆਂ, ਹੁਣ ਆ ਗਿਆ ਸਵਾਦ, ਹੁਣ ਕੀ ਹੁੰਦਾ? ਇੱਧਰ ਨੂੰ ਜਾਣਾ ਹੀ ਬੇਵਕੂਫੀ ਸੀ, ਚਲੇ ਗਏ ਨੁਕਸਾਨ। ਹੋਰ ਤਰੀਕਾ ਕਰਦੇ ਕੋਈ, ਜ਼ਿਆਦਾ ਜ਼ਮੀਨ 'ਚ ਖੇਤੀ ਕਰ ਲਓ, ਜਿਹੜੀ ਬੰਜਰ ਜ਼ਮੀਨ ਪਈ ਹੈ ਉੱਥੇ ਖੇਤੀ ਕਰ ਲਓ, ਪਾਣੀ ਦੇ ਸਾਧਨ ਕਰੋ, ਦਰਿਆ ਨੂੰ ਬੰਨ ਲੈਣਾ ਪਾਣੀ ਦੇ, ਇਹ ਗੱਲ ਨਹੀਂ ਹੈ, ਇਹ ਨੈਚੁਰਲ ਨਹੀਂ, ਪਾਣੀ ਨੈਚੁਰਲ ਮਿਲਦਾ ਸਾਨੂੰ, ਖੇਤੀ ਨੂੰ ਨੈਚੁਰਲ ਰਹਿਣ ਦੇਣਾ ਸੀ। ਜਿਹਨੇ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਕਰੋਗੇ ਬਿਮਾਰੀਆਂ ਜ਼ਿਆਦਾ ਵਧਣਗੀਆਂ, ਨੁਕਸਾਨ ਜ਼ਿਆਦਾ ਹੋਊਗਾ।
ਸਹਿਜ 18 ਕਹਿਣ ਕਿਤੇਬਾ, ਅਸੂਲ ਅਸਲੂ ਇੱਕ ਧਾਤ,
ਅਸਲੂ ਇੱਕ ਧਾਤ, ਹੋਰ ਜਿਹੜੀਆਂ ਹਜ਼ਾਰਾਂ ਗ੍ਰੰਥ ਲਿਖੇ ਨੇ ਲੋਕਾਂ ਦੇ, ਸਹਿਜ 18 ਪੁਰਾਣ ਨੇ, ਇਹ ਸਾਰੇ ਇਸ ਗੱਲ ਨੂੰ ਮੰਨਦੇ ਨੇ ਕਿ ਅਸਲਾ ਜਿਹੜਾ ਹੈਗਾ ਸੰਸਾਰ ਦਾ, ਆ ਜਿਹੜੀ ਰਚਨਾ ਦਾ ਅਸਲਾ ਕੀ ਹੈ, ਇੱਕ ਧਾਤ ਹੈ, ਮਾਇਆ ਇੱਕ ਹੈ, ਮਾਇਆ ਧਾਤ, ਮਾਇਆ ਨੂੰ ਕਹਿੰਦੇ ਨੇ ਧਾਤ, ਧਾਤ ਦਾ ਮਤਲਬ ਮਾਇਆ ਵੀ ਹੈ, ਧਾਤ ਦਾ ਮਤਲਬ ਧੌਣਾ ਵੀ ਹੈ। ਜਦ ਮਾਇਆ ਵਾਸਤੇ ਭਜਦਾ ਮਨ ਇਹਨੂੰ ਧਾਤ ਕਿਹਾ ਹੋਇਆ, ਧਾਵਣਾ, ਧਾਤ ਮਾਇਆ ਵੀ ਹੈ, ਮਾਇਆ ਧਾਤ ਹੈ, ਮਾਇਆ ਜਿਹੜੀ ਇੱਕ ਧਾਤ ਹੈ, ਮਾਇਆ ਆਪਣੇ ਆਪ ਚ ਇੱਕ ਧਾਤ ਹੈ, ਦੋ ਹੀ ਚੀਜ਼ਾਂ ਨੇ ਸੰਸਾਰ ਚ, ਇੱਕ ਮਾਇਆ ਹੈ, ਝੂਠ ਹੈ, ਝੂਠੀ ਹੈ, ਇੱਕ ਸੱਚ ਹੈ, ਤੀਜੀ ਤਾਂ ਕੋਈ ਚੀਜ਼ ਨਹੀਂ ਹੈ। ਮਾਇਆ ਇੱਕ ਹੋ, ਇੱਕ ਤੋਂ ਸਪਲਿਟ ਹੋ ਗਈ, ਟੁੱਟ ਗਈ ਚਾਰ ਹਿੱਸਿਆਂ, ਪੰਜ ਹਿੱਸਿਆਂ ਚ ਹੋ ਗਈ, ਤਤ ਪੰਜ ਹੋ ਗਏ ਅਲੱਗ ਅਲੱਗ ਸੱਚ ਟੁੱਟਿਆ ਤਾਂ ਹੈ ਨਹੀਂ ਟੁੱਟਿਆ ਨਹੀਂ ਟੁੱਟਦਾ ਨਹੀਂ ਹੁੰਦਾ ਹੁੰਦਾ ਅਖੰਡ ਹੈ ਸੱਚ ਵੈਸੇ ਖਿਆਲ ਦੋ ਪੈਦਾ ਹੋ ਗਏ ਟੁਕੜੇ ਨਹੀਂ ਦੋ ਹੁਣ ਟੁਕੜੇ ਦੀ ਗੱਲ ਨਹੀਂ ਹੈ ਖਿਆਲ ਦੋ ਨੇ ਸਾਡੇ ਖਿਆਲ ਦੋ ਨੇ ਕਹਿਣ ਸੁਣਨ ਕੋ ਦੂਜੇ ਇੱਕ ਚੀਜ਼ ਦੇ ਹੀ ਦੋ ਖਿਆਲ ਨੇ ਇੱਕ ਮਨ 'ਚ ਦੋ ਤਰ੍ਹਾਂ ਦੇ ਖਿਆਲ ਨੇ ਜਿਹੜੇ ਮਾਇਆ ਦੇ ਖਿਆਲ ਨੇ ਉਹ ਹਵੀ ਨੇ ਆਪਣੀ ਮਤ ਹਵੀ ਹੈ ਜਾਂ ਗੁਰਮਤ ਹਵੀ ਜੇ ਵਿਚਾਰੇ ਆਦਮ ਦੋਹਾਂ ਨੂੰ ਬੈਠ ਕੇ ਤਾਂ ਜ਼ਰੂਰ ਗੁਰਮਤ ਦੇ ਹੱਕ 'ਚ ਫੈਸਲਾ ਦਊਗਾ ਪਰ ਵਿਚਾਰਨ ਦਾ ਟਾਈਮ ਹੈ ਕੋਈ ਵਿਚਾਰਦਾ ਨਹੀਂ ਹੈ ਜੇ ਗੁਰਬਾਣੀ ਨੂੰ ਠੰਡੇ ਦਿਮਾਗ ਨਾਲ ਵਿਚਾਰੇ ਮੇਰੇ ਫਾਇਦੇ 'ਚ ਕਿਹੜੀ ਚੀਜ਼ ਹੈ ਫਾਇਦੇ 'ਚ ਕਿਹੜੀ ਚੀਜ਼ ਹੈ ਇਹ ਜਨਮ ਦੇ ਵਿੱਚ ਤਾਂ ਗੁਰਮਤ ਦੇ ਹਰ ਆਦਮੀ ਗੁਰਮਤ ਦੇ ਹੱਕ 'ਚ ਫੈਸਲਾ ਦਊਗਾ ਪਰ ਇਹਨਾਂ ਟਾਈਮ ਹੀ ਨਹੀਂ ਕਦੋਂ ਵਿਚਾਰਨ ਵਾਲਾ ਟਾਈਮ ਹੈ ਨਹੀਂ ਵਿਚਾਰਨ ਵਾਲੇ ਪਾਸੇ ਨਹੀਂ ਪਏ ਫਿਰ ਵਿਚਾਰਨ ਦੇਣ ਵਾਲੇ ਹੀ ਨਹੀਂ ਹੈ ਰਾਜਾ ਇਸ ਵਿਚਾਰ ਦੇ ਖਿਲਾਫ ਹੈ ਪਹਿਲੀ ਵਾਰ ਰਾਜਾ ਤੁਹਾਨੂੰ ਵਿਚਾਰ ਨਹੀਂ ਦਊ ਜੇ ਰਾਜਾ ਵਿਚਾਰ ਇਹ ਵਿਚਾਰਨ ਲੱਗ ਗਏ ਰਾਜੇ ਦਾ ਰਾਜ ਗਿਆ ਰਾਜੇ ਨੂੰ ਕਿਸੇ ਨੇ ਰਾਜਾ ਨਹੀਂ ਮੰਨਣਾ ਹੰਕਾਰੀ ਬੰਦੇ ਸਾਰੇ ਖਿਲਾਫ ਜਿਹਨਾਂ ਨੇ ਰਾਜ ਕਰਨਾ ਅਫਸਰ ਬਣਨਾ ਉਹ ਖਿਲਾਫ ਜਿਹੜੇ ਪੰਡਿਤ ਨੇ ਵਿਦਵਾਨ ਉਹ ਖਿਲਾਫ ਉਹਨਾਂ ਦੀ ਚੌਧਰੀ ਜਿਹੜੇ ਆਦਮੀ ਚੌਧਰੀ ਬਣਨਾ ਚਾਹੁੰਦੇ ਨੇ ਉਹ ਸਾਰੇ ਖਿਲਾਫ ਹੋਣਗੇ ਇਹ ਚੌਧਰ ਹਟਾਉਂਦੀ ਹੈ ਬਾਣੀ ਚੌਧਰੀ ਕਿਸੇ ਨੂੰ ਮੰਨਣ ਤੋਂ ਵੀ ਇਨਕਾਰ ਕਰਦੀ ਹੈ ਕਿਸੇ ਨੂੰ ਚੌਧਰੀ ਮੰਨੋ ਨਾ ਐ ਟਕਰਾਓ ਦੋ ਗਰੁੱਪ ਹੋ ਜਾਂਦੇ ਨੇ ਪਰ ਜੇ ਪਰਸਨਲ ਆਦਮੀ ਆਪਣਾ ਵਿਚਾਰ ਕਰੇ ਠੰਡੇ ਦਿਮਾਗ ਨਾਲ ਵੀ ਮੈਨੂੰ ਲਾਭ ਕਿਹੜੀ ਚੀਜ਼ 'ਚ ਹੈ ਤਾਂ ਗੁਰਮਤ ਦੇ ਹੱਕ 'ਚ ਫੈਸਲਾ ਦਊ ਇਹ ਚੱਲਣ ਚ ਲਾਭ ਜੇ ਲੈ ਲੈਂਦਾ ਫਿਰ ਲਵੇ ਘਰਦੇ ਨਹੀਂ ਚੱਲਣ ਦਿੰਦੇ ਕਿਸੇ ਨੂੰ ਕੋਈ ਪ੍ਰੋਬਲਮ ਕਿਸੇ ਨੂੰ ਕੋਈ ਪ੍ਰੋਬਲਮ ਇਹ ਫਿਰ ਉਹ ਤੁਮ ਸੰਗ ਜੋੜ ਅਵਰ ਸੰਗ ਤੋੜੀ ਵਾਲੀ ਗੱਲ ਤੇ ਆ ਜਾਂਦੀ ਆਖਰ ਇੱਥੇ ਤੇ ਆਉਣੀ ਪੈ ਜਾਂਦੀ ਉਸ ਵੇਲੇ ਸਾਰੇ ਸਮਝਾਉਂਦੇ ਤੇ ਜਾਂ ਚੱਲਦੀ ਸੀ ਗੱਲ ਟੱਬਰਾਂ ਦੇ ਟੱਬਰ ਬਣੇ ਤੇ ਸਿੱਖ ਬਣੇ ਤੇ ਨੇ ਸਾਰੇ ਬਣੇ ਤੇ ਇਹ ਗੱਲ ਵਿਚਾਰ ਦੀ ਵਿਚਾਰ ਚੱਲ ਨਹੀਂ ਰਹੀ ਵਿਚਾਰ ਬੰਦ ਕਰਤੀ ਸਿੱਖਾਂ ਨੇ ਗੁਰਬਾਣੀ ਦੀ ਵਿਚਾਰ ਹੀ ਬੰਦ ਕਰਤੀ ਰੌਲਾ ਸ਼ੁਰੂ ਕਰ ਲਿਆ ਕੀਰਤਨ ਦਰਬਾਰ ਰੌਲਾ ਹੋਰ ਕੁਛ ਨਹੀਂ ਹੈ ਰੌਲਾ ਹੈ ਵਿਚਾਰ ਛੱਡ ਕੇ ਰੌਲਾ ਪਾਉਣਾ ਸ਼ੁਰੂ ਕਰਤਾ ਸਪੀਕਰ ਲਾ ਲਾ ਕੇ ਵੀ ਵਿਚਾਰ ਨਾ ਕਰਨ ਦੋ ਵਿਚਾਰ ਵਾਲਾ ਪਾਸਾ ਜਾਣ ਕੇ ਛੜਾਇਆ ਹੋਇਆ ਪੁਰਾਣੀ ਕੀਰਤਨ ਦਾ ਬਸ ਹੋਰ ਹੀ ਰੌਲਾ ਤਾਂ ਕਿ ਉੱਧਰ ਜਾਵੇ ਹੀ ਨਾ ਕੋਈ ਹਰ ਪੰਨੇ ਦੇ ਵਿਚਾਰ ਵਾਲੀ ਗੱਲ ਕੀਤੀ ਹੈ ਹਰ ਪੰਨੇ ਦੇ ਵਿਚਾਰ ਵਾਲੀ ਗੱਲ ਕੀਤੀ ਹੈ ਵਿਚਾਰਨ ਵਾਲਾ ਪਾਸੇ ਛੱਡਿਆ ਹੋਇਆ ਜਾਣ ਕੇ ਛੜਾਇਆ ਹੋਇਆ ਇਹਨਾਂ ਨੇ ਨਾ ਲੀਡਰ ਰਹੇ ਕੋਈ ਨਾ ਕੋਈ ਚੌਧਰੀ ਰਹੇ ਨਾ ਕੋਈ ਗੋਲਕ ਰਹੇ ਨਾ ਕੋਈ ਗੋਲਕ ਧਾਰੀ ਰਹੇ ਇਹ ਤਾਂ ਸਾਰੇ ਉਥਲ ਪੁਥਲ ਹੋ ਜੂ ਉਹਨਾਂ ਦਾ ਕੰਮ ਇਸ ਕਰਕੇ ਵਿਚਾਰ ਵਾਲਾ ਪਾਸਾ ਜਦ ਉਹ ਵਿਚਾਰਦੇ ਨੇ ਆਪ ਵੀ ਜੇ ਇੱਧਰ ਨੂੰ ਚਲੇ ਗਏ ਫਿਰ ਤਾਂ ਕੁਝ ਵੀ ਨਹੀਂ ਰਹਿਣਾ ਫਿਰ ਉਹ ਵਿਰੋਧੀ ਹੋ ਜਾਂਦੇ ਨਾ ਇਹਨਾਂ ਦੇ ਨਾਂ 'ਤੇ ਕੁਰਸੀਆਂ ਮਿਲਣ ਆਪਾਂ ਨੂੰ ਵੋਟਾਂ ਮਿਲਣ ਅਸਲਾ ਸੰਸਾਰ ਦਾ ਵੀ ਇੱਕੋ ਹੀ ਹੈ ਜੋ ਦੀਨ ਦਾ ਮਾਇਆ ਦਾ ਵੀ ਅਸਲਾ ਇੱਕੋ ਹੀ ਹੈ ਜੋਤ ਦਾ ਵੀ ਅਸਲਾ ਇੱਕੋ ਹੀ ਹੈ ਜਾਤ ਦਾ ਵੀ ਅਸਲਾ ਇੱਕੋ ਹੀ ਹੈ ਜੇ ਜੋਤ ਇੱਕਾ ਜਾਤ ਵੀ ਇੱਕੋ ਹੀ ਹੈ ਅਸਲਾ ਇੱਕੋ ਹੀ ਹੈ ਅੱਡ ਅੱਡ ਦੀਨ ਦਾ ਹੀ ਹੈ ਸਾਨੂੰ ਦੀਨ ਦਾ ਬਹੁਤ ਵੱਖਰਾ ਵੱਖਰਾ ਹੈ ਮਾਇਆ ਦੇ ਵਿੱਚ ਰੰਗ ਰੂਪ ਬਹੁਤ ਕੁਛ ਬਣਿਆ ਹੋਇਆ ਪਰ ਅਸਲਾ ਇੱਕਾ ਹੀ ਹੈ ਮਾਇਆ ਸਾਰੀ ਆਖਰ ਨੂੰ ਮਾਇਆ ਹੀ ਹੈ ਕਿਉਂਕਿ ਇਹਨੇ ਚੇਂਜ ਆਉਂਦੀ ਹੈ ਕਲਾਈਮੇਟ ਦਾ ਅਸਰ ਹੈ ਤੇ ਧੁੱਪ ਗਰਮੀ ਸਰਦੀ ਦਾ ਅਸਰ ਹੈ ਤੇ ਸਮੇਂ ਦਾ ਅਸਰ ਹੈ ਮਾਇਆ ਤੇ ਉਹਦੇ ਨਾਲ ਇਹਦੇ ਬਹੁਤ ਕੁਛ ਬਣ ਗਿਆ ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਬਣ ਗਿਆ। ਖੱਟਾ ਮਿੱਠਾ ਸਮੇਂ ਦੇ ਹਿਸਾਬ ਨਾਲ ਬਣ ਜਾਂਦਾ। ਦੁੱਧ ਗਰਮੀ ਚ ਫੜ ਕੇ ਖੱਟਾ ਹੋ ਜਾਂਦਾ, ਜਾਂ ਕੱਢੀਏ ਮਿੱਠਾ ਹੁੰਦਾ ਦੁੱਧ। ਇਸ ਕਰਕੇ ਸਮੇਂ ਦਾ ਅਸਰ ਮਾਇਆ ਦੇ ਉੱਤੇ ਹੈ। ਇਸ ਕਰਕੇ ਤੇ ਬਹੁਤ ਸਾਰੇ ਰੂਪ ਨੇ, ਜੋ ਤੇ ਸਮੇਂ ਦਾ ਅਸਰ ਹੈ ਨਹੀਂ, ਇਸ ਕਰਕੇ ਤਾਂ ਕੋਈ ਰੂਪ ਹੈ। ਇਹਦਾ ਰੰਗ ਰੂਪ ਨਹੀਂ ਬਦਲਦਾ, ਇਹਦੀ ਸਿਰਫ ਸੋਚ ਬਦਲਦੀ ਹੈ, ਹੋਰ ਇਹਦਾ ਜੋ ਤਾਂ ਕੁਛ ਨਹੀਂ ਬਦਲਦਾ। ਸੋਚ ਬਦਲ ਗਈ, ਸੋਚ ਬਦਲਣੀ ਹੈ, ਸੋਚ ਸੰਸਾਰੀ ਹੋ ਗਈ। ਸੋਚ ਚੋਂ ਦੁੱਖ ਪੈਦਾ ਹੁੰਦੇ ਨੇ, ਸਾਡੀ ਸੋਚ ਵਿੱਚੋਂ ਹੀ ਦੁੱਖ ਪੈਦਾ ਹੁੰਦਾ। ਆਪਣੀ ਸੋਚ ਨੂੰ ਅਸੀਂ ਵੱਡੀ ਰੱਖਿਆ ਹੈ, ਪਰ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਰਿਜ਼ਲਟ ਕੱਢਤਾ ਪਿੱਛੇ ਆ ਕੇ ਨਵੇਂ ਪਾਤਸ਼ਾਹ ਨੇ। ਬਹੁਤ ਸਰਲ ਲਫ਼ਜ਼ਾਂ ਦੇ ਵਿੱਚ, ਬਿਲਕੁਲ ਸਰਲ ਲਫ਼ਜ਼, ਸਾਰਾ ਜੋੜ ਕੱਢ ਕੇ ਇੱਕ ਉਹਦੇ, ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ। ਫਿਰ ਤੂੰ ਗੁਰਬਾਣੀ ਦੀ ਸ਼ਰਨ ਚ ਆ ਜਾ। ਇਹ ਰਾਮ ਭਗਤੀ ਆਣੇ ਵਾਲੇ ਤੀਰ ਨੇ, ਅੜਿਆਲੇ ਤੀਰ ਤਾਂ ਹੈਗੇ ਨੇ, ਕਹਿੰਦੇ ਤਾਂ ਪਿੰਚ ਜ਼ਰੂਰ ਇਹ ਸ਼ਬਦ, ਪਰ ਸੁੱਖ ਬੜਾ ਹੈ, ਸਦਾ ਸੁੱਖ ਹੈ।
ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ।
ਉਹ ਲਿਖਣ ਵਾਲੀ ਕੋਈ ਗੱਲ ਹੋਵੇ ਤਾਂ ਲਿਖਦੀ ਹੈ, ਲੇਖਾ ਜਿਹੜਾ ਹੈਗਾ ਕੋਈ ਵੀ ਹੈ ਉਹ ਨਾਸਵੰਤ ਹੁੰਦਾ। ਲੇਖਾ ਹੀ ਸਾਡਾ ਨਾਸ ਦਾ ਕਾਰਨ ਹੈ, ਜੰਮਣ ਵਾਲਣ ਦਾ ਕਾਰਨ ਲੇਖਾ ਹੈ। ਲੇਖਾ ਛੱਡ ਦੋ, ਲੇਖੇ ਹੋ ਜੋ ਜੋ ਛੁੱਟਣਾ। ਲੇਖਾ ਤਾਂ ਸੰਸਾਰ ਵਿੱਚ ਰੱਖਣ ਦਾ ਨਾਂ ਹੈ, ਲੇਖਾ ਤਾਂ ਭਰਮ ਦਾ ਹੀ ਦੂਆ ਨਾਂ, ਭਰਮ ਕਰਕੇ ਲੇਖਾ ਲਿਖਦਾ ਹੈ। ਵਿਨਾਸ਼ ਕਾਹਦਾ ਹੁੰਦਾ? ਅਕਲ ਦਾ ਵਿਨਾਸ਼ ਹੁੰਦਾ ਜਿਹੜਾ ਲੇਖਾ ਲਿਖਦੇ ਨੇ। ਉਹਨਾਂ ਦੀ ਬੁੱਧ ਅਸਲੋਂ ਹੀ ਚਲੀ ਗਈ, ਜਿਹੜੇ ਜੋਸ਼ੀ ਨੇ ਅਕਲ ਨਹੀਂ, ਉਹਨਾਂ ਨੂੰ ਬੇਅਕਲ ਨੇ ਬਿਲਕੁਲ, ਫਸਾਉਣ ਵਾਲੀ ਅਕਲ ਨੂੰ ਅਕਲ ਨਹੀਂ ਕਹਿੰਦੇ। ਜਿਹੜਾ ਆਪਣਾ ਮਨੁੱਖਾ ਜਨਮ ਹਾਰ ਜਵੇ ਲੋਭ ਬਸ ਹੋ ਕੇ, ਉਹ ਅਕਲ ਹੈ। ਉਹ ਅਕਲ ਹੈ, ਕੀ ਕਮਾ ਰਹੇ ਨੇ? ਇੱਥੇ ਰਹਿ ਜਾਣ, ਵਿਨਾਸ਼ ਕਰ ਲਿਆ। ਜੋ ਬੁੱਧ ਲੈ ਕੇ ਆਇਆ ਸੀ ਉਹਦਾ ਨਾਸ ਕਰ ਲਿਆ। ਉਹਨੂੰ ਕਹਿੰਦੀ ਬੁੱਧ ਸੀ, ਉਹ ਗੁਰਮਤ ਲੈ ਕੇ ਜੰਮਣ ਬਣ ਕੱਟ ਸਕਦੇ ਸੀ, ਇੰਨੀ ਬੁੱਧ ਸੀ ਜੋਸ਼ੀਆਂ ਕੋਲ, ਪਰ ਉਹ ਤਾਂ ਮਾਇਆ ਖਾਤਰ ਵਿਨਾਸ਼ ਕਰ ਲਿਆ, ਉਹ ਵੀ ਨਾਸ ਕਰ ਲਿਆ। ਬੁੱਧ ਦਾ ਬੁੱਧੀ ਦਾ ਵਿਨਾਸ਼ ਹੋਇਆ, ਉਹਨਾਂ ਦੀ ਤਾਂ ਹੋਰ ਨਹੀਂ ਕੁਛ ਹੋਇਆ। ਲੋਕਾਂ ਦੀ ਬੁੱਧੀ ਦਾ ਵਿਨਾਸ਼ ਕਰ ਰਹੇ ਨੇ, ਆਪਣੀ ਦਾ ਵਿਨਾਸ਼ ਹੋ ਰਿਹਾ। ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਅਦ, ਆਪਣੀ ਬੁੱਧੀ ਦਾ ਨਾਸ਼ ਕਰ ਲਿਆ ਉਹਨੇ ਕਾਹਦੇ ਵਾਸਤੇ? ਮਾਇਆ ਵਾਸਤੇ। ਮਾਇਆ ਤਾਂ ਇੱਥੇ ਰਹਿ ਜਾਣੀ ਹੈ, ਜਿੰਨੀ ਮਰਜ਼ੀ ਇਕੱਠੀ ਕਰ ਲਓ, ਨਾਲ ਕੀ ਜਾਊ ਤੁਹਾਡੇ ਨਾਲ? ਜਾਊ ਜੂ ਜੂ ਹਾਰੀ ਹੋਈ ਬਾਜੀ, ਦੋਨੇ ਹੱਥ ਝਾੜ ਕੇ ਨਾਲ ਜਾਊ। ਹੋਰ ਅਗਿਆਨਤਾ, ਹੋਰ ਅਪਰਾਧ, ਉਹ ਜਾਣਗੇ ਨਾਲ। ਜੋ ਮਾਇਆ ਇਕੱਠੀ ਕੀਤੀ ਹੈ ਲੋਕਾਂ ਨੇ ਝੂਠ ਬੋਲਿਆ, ਇਹਦੇ ਅਪਰਾਧਾਂ ਦੀ ਲਿਸਟ ਜਾਊਗੀ ਨਾਲ, ਹੋ ਜਾਊਗੀ। ਉਹ ਤਾਂ ਜਾਣੀਆਂ ਜਾਣੀਆਂ ਨਾਲ। ਉਹ ਕਹਿੰਦੇ ਨੇ ਅਸੀਂ ਭਲਾ ਕਰਦੇ ਲੋਕਾਂ ਦਾ, ਲੋਕਾਂ ਦਾ ਭਲਾ ਤਾਂ ਤਾਂ ਨਾਲੇ ਦੱਸਿਆ ਕਰੋ, ਨਾਲੇ ਕੋਈ ਪੈਸੇ ਦੇ ਕੇ ਭੇਜਿਆ ਕਰੋ ਆਉਣ ਜਾਣ ਦਾ ਕਰਾਇਆ, ਫਿਰ ਤਾਂ ਭਲ ਮੰਨਦੇ। ਜੇ ਪਤਾ ਅਗਲੇ ਦੀ ਖਾਲੀ ਕਰਾ ਲੈਂਦੇ ਹੋ, ਭਲਾ ਕਾਹਦਾ ਕਰਦੇ ਹੋ?
ਨਾਨਕ ਵੱਡਾ ਆਖੀਏ ਆਪੇ ਜਾਣਿਆ,
ਨਾਨਕ ਵੱਡਾ ਆਖੀਏ ਆਪੇ ਜਾਣਿਆ। ਬਸ ਨਾਨਕ ਕਹਿੰਦੇ ਵੱਡਾ ਜਿਹੜਾ ਪਰਮੇਸ਼ਰ ਹੈ ਨਾ, ਉਹ ਸਭ ਕੁਝ ਜਾਣਦਾ। ਜਿਹੜਾ ਉਹਦਾ ਸ਼ਰੀਕ ਬਣਦਾ ਨਾ, ਮੈਂ ਜਾਣਦਾ, ਅਸਲ ਚ ਉਹਦੀ ਮੱਤ ਮਾਰੀ ਜਾਂਦੀ ਹੈ, ਮੱਤ ਮਾਰੀ ਹੋਈ ਹੁੰਦੀ ਹੈ, ਜੇ ਮਾੜੀ ਮੋਟੀ ਹੁੰਦੀ ਉਹ ਵੀ ਮਾਰੀ ਜਾਂਦੀ। ਵੱਡਾ ਬਣਨਾ ਅਪਰਾਧ ਹੈ, ਨਾਨਕ ਵੱਡਾ ਆਖੀਆ। ਨਾਨਕ ਕਹਿੰਦਾ ਉਹ ਵੱਡਾ ਸਾਰਿਆਂ ਨਾਲ, ਉਹ ਹੀ ਜਾਣਦਾ ਸਭ ਕੁਛ, ਮੈਂ ਕੁਛ ਨਹੀਂ ਜਾਣ, ਕੋਈ ਵੀ ਨਹੀਂ ਜਾਣਦਾ ਕੁਛ। ਸਭ ਜਿਹੜੇ ਜਾਣਦੇ ਦੀਆਂ ਗੱਲਾਂ ਕਰਦੇ ਨੇ ਸਭ ਝੂਠੇ ਦੇ, ਗੁਰਬਾਣੀ ਝੂਠੇ ਮੰਨਦੀ ਹੈ, ਸਿੱਖ ਜੋਸ਼ੀਆਂ ਦੇ ਫਿਰਦੇ ਨੇ। ਗੁਰਬਾਣੀ ਝੂਠੇ ਮੰਨਦੀ ਹੈ, ਸਿੱਖ ਜਿਹੜੇ ਨੇ ਸੰਤ ਬਣੇ ਹੋਏ ਨੇ ਉਹ ਪੁੱਛਿਆ ਦਿੰਦੇ ਨੇ, ਪਰ ਕੀ ਕਰਦੇ ਨੇ ਸੰਤ, ਕੀ ਕਰਦੇ ਨੇ ਗੁਰਬਾਣੀ ਕੀ ਕਹਿੰਦੀ, ਕਿਉਂਕਿ ਸੰਤ ਤਾਂ ਹਿੰਦੂ ਨੇ ਅਸਲ ਚ, ਉਧਰੋਂ ਆਏ ਹੋਏ ਨੇ, ਉਹ ਆਦਤ ਥੋੜੀ ਛੱਡਦੇ ਨੇ, ਆਪਣੀ ਦੁਕਾਨਦਾਰੀ ਨਹੀਂ ਛੱਡਦੇ, ਉਹ ਤਾਂ ਐਕਸਟਰਾ ਹੈ ਸਿੱਖ ਹੋਣ ਦੀ, ਉਹਨਾਂ ਨੂੰ ਜਿਹੜਾ ਬੈਨੀਫਿਟ ਮਿਲਿਆ, ਕੰਮ ਉਹੀ ਕਰ ਰਹੇ ਨੇ ਜੋ ਗੁਰਮਤਿ ਦੇ ਵਿਰੋਧੀ ਹੈ। ਸੰਤ ਸੰਤਾਂ ਦੀਆਂ ਉਹ ਧਾਰਨਾਵਾਂ ਜਿਹੜੀਆਂ ਨੇ ਪੜ੍ਹਦੇ ਨੇ, ਸੰਤ ਸੰਤ ਜਿੱਥੇ ਲੱਭਦਾ ਹੈ, ਆਹ ਕਹਿੰਦੇ ਨਹੀਂ ਪੜ੍ਹਦੇ, ਇਹ ਜਿਹੜੀਆਂ ਗੱਲਾਂ ਆਈਆਂ ਗੁਰਬਾਣੀ 'ਚ ਇਹ ਹਾਈਲਾਈਟ ਕਿਉਂ ਨਹੀਂ ਕਰਦੇ, ਉਹਨਾਂ ਦੇ ਖਿਲਾਫ ਨੇ ਤਾਂ ਨਹੀਂ ਕਰਦੇ, ਜਿੰਨੀਆਂ ਸੰਤਾਂ ਦੇ ਖਿਲਾਫ ਨੇ ਗੱਲਾਂ, ਜਿੰਨੀਆਂ ਗੁਰਦੁਆਰੇ ਵਾਲਿਆਂ ਦੇ ਖਿਲਾਫ ਨੇ ਗੱਲਾਂ, ਹਾਈਲਾਈਟ ਨਹੀਂ ਕਰਦੇ ਉਸ ਤਰੀਕੇ ਨਾਲ ਜਿਵੇਂ ਕਹੀਆਂ ਹੋਈਆਂ ਨੇ, ਫਿਰ ਆਪਣਾ ਵੀ ਉਹਨਾਂ ਦਾ ਜਾਂਦਾ, ਉਹ ਗੱਲਾਂ ਨੂੰ ਬਦਲਾ ਕੇ ਤੋੜ ਮਰੋੜ ਕੇ ਹਾਈਲਾਈਟ ਕਰਦੇ ਨੇ, ਜਿਹਦੇ ਨਾਲ ਇਹਨਾਂ ਦੀ ਦੁਕਾਨਦਾਰੀ ਚੌਂਕੇ, ਲੋਕ ਬੇਵਕੂਫ ਬਣਨ, ਗੁਰੂ ਨਾਲ ਜੋੜਦੇ ਗੁਰੂ ਨਾਲ ਜੋੜਦੇ ਗੁਰੂ ਨਾਲ ਜੋੜਦੇ ਗੁਰੂ ਨਾਲ ਜੋੜਦੇ ਗੁਰੂ ਨਾਲ ਜੋੜੋਗੇ ਤਾਂ ਕਈ ਹਜ਼ਾਰ ਬਲਬ ਦੇ ਚਾਨਣ ਜਿੰਨਾ, ਕਈ ਕਰੋੜ ਸੂਰਜ ਇੰਨਾ ਚਾਨਣ ਹੋਜੂ ਅੰਦਰ, ਜੇ ਸੌ ਚੰਦਾ ਹੁਕਮੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੋਣੇ, ਗੁਰਮਨ ਕੋ ਅੰਧੇਰ ਕਾਹਦੇ ਆ ਲੋਕਾਂ ਦੇ ਅੰਦਰ, ਗੁਰੂ ਨਾਲ ਤਾਂ ਤੁਸੀਂ ਜੋੜਦੇ ਨੇ, ਹਨੇਰਾ ਕਿਉਂ ਹੈ, ਸਿੱਖੀ ਵੀ ਹੈ ਨਹੀਂ ਜੋੜ ਵੀ ਗੁਰੂ ਨਾਲ ਦਿੱਤੇ, ਗੁਰੂ ਨਾਲ ਜੁੜ ਜਾਣ ਔਰ ਸਿੱਖੀ ਹੋਵੇ ਨਾ, ਸਿੱਖੀ ਦਾ ਵਿਰੋੜਾ ਬਾਈ ਜਨਾ ਹੈ ਨਹੀਂ, ਹੈ ਨਹੀਂ ਗੁਰੂ ਨਾਲ ਵੀ ਜੋੜੀ ਜਾਂਦੇ, ਗੁਰੂ ਨਾਲ ਵੀ ਜੋੜੀ ਜਾਂਦੇ ਹਾਂ, ਉੱਥੇ ਰੋਸ਼ਨੀ ਵੀ ਨਹੀਂ, ਫਿਰ ਗੁਰੂ ਕਿਹੜੇ ਨਾਲ ਜੋੜਦੇ ਹੋ ਜਿੱਥੇ ਰੋਸ਼ਨੀ ਨਹੀਂ ਮਿਲਦੀ, ਗੁਰੂ ਨਾਲ ਜੁੜੇ ਹੋਏ ਰੋਸ਼ਨੀ ਕਿਵੇਂ ਨਾ ਮਿਲੇ, ਇਹ ਫਿਰ ਜਿਹੜੇ ਗੁਰੂ ਨਾਲ ਤੁਸੀਂ ਜੋੜਦੇ ਹੋ ਉਹ ਗੁਰੂ ਹੀ ਹੋਰ ਹੈ, ਫਿਰ ਗੁਰੂ ਜਿਹਨਾਂ ਕਿ ਅੰਧਲੇ ਅੰਧਲੇ ਗੁਰੂ ਨਾਲ ਤਾਂ ਨਹੀਂ ਕਦੇ ਜੋੜਦੇ, ਜੇ ਕਿਸੇ ਨੇ ਇਹ ਕਹਿਤਾ ਅੰਧਲੇ ਗੁਰੂ ਨਾਲ ਜੋੜਦੇ ਹੋ ਫਿਰ ਕੀ ਕਰੋਗੇ, ਨਹੀਂ ਚਾਨਣ ਦਿਖਾਓ, ਕੁਝ ਬਿਜਲੀ ਵੀ ਹੈਗੀ, ਸੁੱਚਦਾ ਵੀ ਚਾਨਣ ਵੀ ਨਹੀਂ ਹੁੰਦਾ, ਉਹ ਕੈਸੀ ਬਿਜਲੀ ਹੈ ਜਿਹੜੀ ਹੈਗੀ ਹੈ ਚਾਨਣ ਹੁੰਦਾ ਕਰਦੀ ਨਹੀਂ, ਲਾਈਟ ਵੀ ਆਉਂਦੀ ਹੈ ਕਹਿੰਦੇ ਚਾਨਣ ਵੀ ਕਰਦੀ ਨਹੀਂ, ਪੱਖਾ ਵੀ ਚਲਾਉਂਦੀ ਨਹੀਂ, ਫਰਿੱਜ ਵੀ ਚੱਲਦਾ ਨਹੀਂ, ਐਕਸ਼ਨ ਕੋਈ ਨਹੀਂ ਹੈ, ਜਦੋਂ ਗੁਰੂ ਨਾਲ ਜੁੜਨ ਗਿਆ ਪਤਾ ਲੱਗ ਜੂਗਾ, ਜਿਹੜਾ ਗੁਰੂ ਨਾਲ ਜੁੜਿਆ ਉਹਦਾ ਇਹਨਾਂ ਨੂੰ ਦਿਖਾ ਦੂਗਾ ਤਾਰੇ ਦਿਨ, ਉਹ
ਸਾਲਾ ਹੀ ਸਾਲਾਹੇ ਏਤੀ ਸੁੱਤ ਨਾ ਪਾਈਆ, ਨਦੀਆਂ ਅਤੈ ਵਾਹ ਪਵੇ ਸਮੁੰਦਰ ਨਾ ਜਾਣਦਾ ਜਾ,
ਸਾਲਾ ਹੀ ਸਾਲਾ
ਏਤੀ
ਸਲਾਹੁਣ ਯੋਗ ਦੀ ਸਲਾਹਣਾ ਕਰਨੀ ਚਾਹੀਦੀ, ਨਾਨਕ ਤਿਸੇ ਸਲਾਹੀਐ, ਨਾਨਕ ਸਲਾਹੀਐ ਸਲਾਹਣ ਯੋਗ, ਸਦਾ ਧਿਆਈਐ ਧਿਆਵਣ ਯੋਗ, ਜਿਹੜਾ ਧਿਆਉਣ ਦੇ ਯੋਗ ਹੈ ਸਲਾਹੁਣ ਦੇ ਯੋਗ ਹੈ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਹੜਾ ਯੋਗ ਨਹੀਂ ਉਹਦੀ ਨਹੀਂ ਕਰਨੀ ਚਾਹੀਦੀ, ਅਸੀਂ ਸੰਸਾਰ ਦੇ ਲੋਕ ਯੋਗ ਬੰਦਿਆਂ ਦੀ ਸਿਫਤ ਸਲਾਹ ਕਰਦੇ, ਬੰਦਿਆਂ ਦੀ ਕਰਦੇ, ਬੰਦੇ ਦੇ ਸਿਫਤ ਸਲਾਹ ਦੇ ਯੋਗ ਨਹੀਂ, ਕਿਰਤ ਦੀ ਸਿਫਤ ਸਲਾਹ ਨਹੀਂ ਕਰ ਸਕਦੇ, ਕਰਤੇ ਦੀ ਕਰਨੀ, ਜਿਹੜਾ ਜੰਮਿਆ ਉਹ ਕਿਰਤ ਹੈ, ਕਰਤਾ ਨਹੀਂ, ਬ੍ਰਹਮਾ ਬੜਾ ਜਾਸ ਉਪਾਇਆ, ਬ੍ਰਹਮਾ ਬੜਾ ਜਿਹਨੇ ਪੈਦਾ ਕੀਤਾ ਉਹ ਬੜਾ, ਬ੍ਰਹਮਾ ਹੀ ਜਾ ਕੱਟਿਆ, ਇਹੀ ਗੱਲ ਸਾਡੇ ਗੁਰੂਆਂ ਦੇ ਲਾਗੂ ਹੁੰਦੀ ਹੈ, ਇਹੀ ਗੱਲ ਭਗਤਾਂ ਦੇ ਲਾਗੂ ਹੁੰਦੀ ਹੈ, ਜਦੋਂ ਅਸੀਂ ਮੰਨਦੇ ਹੀ ਨਹੀਂ, ਬਾਣੀ ਮੰਨਦੀ ਹੋਈ ਨਹੀਂ, ਗੁਰਬਾਣੀ ਮੰਨਦੀ ਹੋਈ ਨਹੀਂ ਇਸ ਗੱਲ ਨੂੰ ਕਿ ਕਿਰਤ ਦੀ ਸਿਫਸਲਾ ਹੋਣੀ ਚਾਹੀਦੀ ਹੈ, ਫਿਰ ਕਿਰਤ ਦੀ ਸਿਫਸਲਾ ਕਰਨੀ ਗੁਰਮਤਿ ਤੋਂ ਖਿਲਾਫ਼ ਹੈ, ਇਹ ਅਵੱਗਿਆ ਹੈ ਗੁਰਮਤ ਦੀ, ਇੱਥੋਂ ਐਸੀ ਲਾਈਨ ਫਟੂਗੀ ਅਸੀਂ ਹੋਰੇ ਰਾਹ ਪੈ ਜਾਵਾਂਗੇ, ਪੈ ਗਏ ਰਾਹ ਹੋ ਪੈ ਗਏ ਅਸੀਂ ਹੋਰ, ਇਹ ਕੁਦਰਤੀ ਗੱਲ ਹੈ ਵੀ ਜਿਹੜੇ ਆਪਣੇ ਹੁੰਦੇ ਨੇ ਨਾ ਧਾਰਮਿਕ ਆਗੂ ਪਹਿਲਾਂ ਜਿਹਨਾਂ ਤੋਂ ਸਾਨੂੰ ਸੇਧ ਮਿਲੀ ਹੈ ਗ੍ਰੰਥ ਲਿਖੇ ਨੇ, ਉਹ ਸਾਨੂੰ ਰੱਬ ਵਰਗੇ ਹੀ ਲੱਗਦੇ ਨੇ, ਉਹਨਾਂ ਦਾ ਨਹੀਂ ਕੋਈ ਫਰਕ ਹੈ, ਦੂਜਿਆਂ ਦੇ ਨਹੀਂ ਲੱਗਦੇ, ਇਹ ਦ੍ਰਿਸ਼ਟੀ ਚ ਕਾਣ ਹੈ, ਇਹ ਵੀ ਕਾਣ ਹੈ ਦ੍ਰਿਸ਼ਟੀ। ਵਿਵੇਕ ਬੁੱਧੀ ਨਹੀਂ ਹੈ, ਵਿਵੇਕ ਬੁੱਧੀ ਤਰਸਦਾਰੀ ਨਹੀਂ ਕਰਦੇ, ਇੱਕੋ ਅੱਖ ਨਾਲ ਦੇਖਦੇ। ਸਾਡੀਆਂ ਦੋ ਦ੍ਰਿਸ਼ਟੀਆਂ ਹੋ ਗਈਆਂ, ਇੱਕ ਨੂੰ ਚੰਗਾ ਦੇਖਣਾ, ਦੂਜੇ ਨੂੰ ਚੰਗਾ ਨਹੀਂ ਦੇਖਣਾ। ਇਹ ਤਾਂ ਗੁਰਮਤਿ ਦੀ ਦ੍ਰਿਸ਼ਟੀ ਨਹੀਂ ਹੈ। ਜੇ ਕਿਰਤ ਦੀ ਸਿਫਤ ਨਹੀਂ ਕਰਨੀ ਤਾਂ ਕਿਰਤ ਦੀ ਕਰਨੀ ਹੋਈ, ਚਾਹੇ ਆਪਣਾ ਚਾਹੇ ਪਰਾਇਆ। ਆਪਣਾ ਪਰਾਇਆ ਹੈ ਹੀ ਨਹੀਂ ਕੋਈ ਅਸਲ 'ਚ ਤਾਂ, ਜਿੰਨਾ ਚਿਰ ਆਪਣਾ ਪਰਾਇਆ ਉਹਨਾਂ ਚਿਰ ਗੁਰਮਤਿ ਦੇ ਉੱਤੇ ਚੱਲਿਆ ਹੀ ਨਹੀਂ, ਉਹ ਗੁਰਮਤਿ ਨੂੰ ਮੰਨਿਆ ਹੀ ਨਹੀਂ। ਉਹਦੇ ਅੰਦਰ ਆਪਣਾ ਪਰਾਇਆ ਔਰ ਬੈਰੀ ਬਗਾਨਾ ਖੜਾ ਹੈ, ਸਿੱਖਾਂ ਦੇ ਅੰਦਰ ਖੜਿਆ ਹੈ। ਇਹ ਤਾਂ ਕਰਕੇ ਕਰਦੇ ਨੇ, ਦੂਜੇ ਧਰਮਾਂ ਦੇ ਨਹੀਂ, ਆਪਣੇ ਦੀ ਕਰਦੇ ਨੇ। ਆਪਣੀਆਂ ਕੁਰੀਤੀਆਂ ਵੱਲ ਧਿਆਨ ਨਹੀਂ, ਦੂਜਿਆਂ ਵੱਲ ਧਿਆਨ। ਕਿਰਪਾਲ ਨੂੰ ਜਿਹਨੇ ਉਹ ਬਰਾਬਰ ਨਹੀਂ ਸਮਝਦੇ, ਜਿਹਨੇ ਉਹਨੂੰ ਸਮਝਦੇ ਨੇ, ਉੱਥੇ ਜਿਹਨੇ ਉਹਦੇ ਜੀ ਦੀ ਲੋੜ ਹੈ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ ਜਦ ਕਿਹਾ ਸੀ, ਤੇ ਜੀ ਦੇ ਵਾਸਤੇ ਕਿਹਾ ਸੀ ਨਾ, ਆਤਮਾ ਵਾਸਤੇ ਕਿਹਾ ਸੀ। ਤੇ ਆਤਮਾ ਦੀ ਤਲਵਾਰ ਨਹੀਂ ਚਾਹੀਦੀ ਸਨ, ਜੇ ਉਹ ਕਹਿ ਲੈਣ ਭਲਾ ਫਿਰ ਕੀ ਕਰੋਗੇ। ਆਤਮਾ ਦੀ ਤਲਵਾਰ ਹੈ ਗੁਰਬਾਣੀ ਚ, ਉਹ ਹੈ ਗਿਆਨ ਖੜਗ। ਮਤ ਗੁਰ ਆਤਮ ਦੇਵ ਦੀ ਖੜਗ, ਜੋ ਜੋਰ ਪਰਾ ਕੋਈ ਜੀ ਦੇ ਉਹੀ ਤਾਂ ਲੈਣੇ ਨੂੰ ਦਿੱਤੀ ਹੈ। ਆ ਜਿਹੜੀ ਗੁਰਮਤ ਰੂਪੀ ਖੜਗ ਹੈ, ਇਹੀ ਚੰਡੀ ਹੈ। ਉਹ ਲੋਹੇ ਦੀ ਤਲਵਾਰ ਨੂੰ ਨਹੀਂ ਕਿਹਾ ਚੰਡੀ, ਬਕਵਾਸ ਕਰਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ।
ਸੱਚ ਕੀ
ਲੋਹੇ ਦੀ ਤਲਵਾਰ ਨੂੰ ਚੰਡੀ ਕਿਵੇਂ ਕਹਿ ਦਿੰਦੇ?
ਸੱਚ ਕੀ
ਗਿਆਨ ਖੜਗ ਨੂੰ ਕਿਹਾ ਹੋਇਆ, ਸੱਚ ਕੀ ਕਾਤੀ ਸੱਚ ਸੰਸਾਰ, ਉਹ ਹੈ ਚੰਡੀ। ਉਹਨੇ ਵਿਕਾਰ ਉਹਨੇ ਮਨ ਨੂੰ ਜਿੱਤਣਾ, ਤਲਵਾਰ ਨਾਲ ਦੂਜੇ ਨਾਲ ਮਨ ਜਿੱਤ ਕੇ ਦਿਖਾਓ। ਇਹ ਤਲਵਾਰ ਤਾਂ ਸਾਖਤਾਂ ਵਾਲੀ ਹੈ, ਸਾਖਤਾਂ ਦੀ ਤਲਵਾਰ। ਸਾਖਤ ਇਸੇ ਦੀ ਭਾਸ਼ਾ ਸਮਝਦੇ ਨੇ, ਜੇ ਸਾਖਤ ਆ ਕੇ ਗੱਲ ਪੈਣ ਤਾਂ ਇਸੇ ਦੀ ਭਾਸ਼ਾ ਨਾਲ ਉਹਨਾਂ ਨਾਲ ਡਿਫੈਂਸ ਹੋਊਗਾ ਆਪਣਾ। ਗਿਆਨ ਖੜਕ ਨਾਲ ਨਹੀਂ ਉਹਨਾਂ ਦਾ ਮਤਲਬ ਹੁੰਦਾ, ਉਹਨਾਂ ਨੂੰ ਅਕਲ ਇਹੀ ਤਲਵਾਰ ਦਿੰਦੀ ਆ, ਦੂਈ ਨਹੀਂ ਦਿੰਦੀ। ਗਿਆਨ ਖੜਕ ਨਾਲ ਨਹੀਂ ਅਕਲ ਆਉਂਦੀ ਉਹਨਾਂ ਨੂੰ, ਉਹਨਾਂ ਨੂੰ ਇਸੇ ਨਾਲ ਅਕਲ ਆਉਂਦੀ ਹੈ। ਜਮੂਰੇ ਤੋਂ ਪੈਂਦੀ ਹੈ ਨਾ, ਫਿਰ ਅਕਲ ਆ ਜਾਂਦੀ ਹੈ। ਛੇਵੇਂ ਪਾਤਸ਼ਾਹ ਨੇ ਜਦੇ ਅਕਲ ਦਿੱਤੀ ਹੈ ਉਹਨਾਂ ਨੂੰ, ਉਹ ਇਸੇ ਦੀ ਬੋਲੀ ਸਮਝਦੇ ਨੇ। ਆ ਗਿਆਨ ਵਾਲੀ ਬੋਲੀ ਨਹੀਂ ਜਾਣਦੇ। ਮੂਰਖ ਨਾਲ ਨਾ ਰੁਝੀਏ, ਕਹਿੰਦੇ ਗਿਆਨ ਦੀ ਗੱਲ ਨਹੀਂ ਕਰਨੀ ਦਿੰਦੇ ਮੂਰਖ ਨਾਲ। ਕਹਿ ਤਾਂ ਬਰਦਾਸ਼ਤ ਕਰ ਲਓ ਉਹਦੇ ਜ਼ੁਲਮ ਨੂੰ, ਕਿਆ ਫਿਰ ਟੱਕਰ ਜਾਓ ਉਹਨੂੰ। ਦੋਈ ਗੱਲਾਂ ਨੇ, ਕਹਿ ਤਾਂ ਬਰਦਾਸ਼ਤ ਕਰ ਲਓ ਕਿਆ ਟੱਕਰ ਜਾਓ। ਪੰਜਵੇਂ ਪਾਤਸ਼ਾਹ ਤੱਕ ਬਰਦਾਸ਼ਤ ਕਰ ਲਈ, ਛੇਵੇਂ ਨੇ ਆ ਕੇ ਟੱਕਰ ਲੈ ਲਈ। ਅੱਧ ਤੱਕ ਬਰਦਾਸ਼ਤ ਕੀਤਾ, ਤੋਂ ਬਾਅਦ ਹੱਦ ਜਾਂ ਟੱਪਣ ਲੱਗੇ ਟੱਕਰ ਲੈ। ਇਹ ਕੀ ਜਾਣ, ਆਪਣੀ ਕਿਰਪਾਨ ਨੂੰ ਤਾਂ ਚੰਡੀ ਕਹਿੰਦੇ ਨੇ, ਔਰ ਨਹੀਂ ਹੈ ਚੰਡੀ ਤਾਂ ਹੀ ਫਸੇ ਹੋਏ ਨੇ ਨਾ। ਇਹ ਬਾਹਮਣ ਵਾਲੇ ਅਰਥਾਂ 'ਚ ਫਸੇ ਹੋਏ ਨੇ, ਪੰਡਤ ਵਾਲੇ ਅਰਥ ਨੇ, ਵਿਦਵਾਨ ਵਾਲੇ ਅਰਥ। ਜਿਹੜਾ ਪ੍ਰਚੰਡ ਲਫ਼ਜ਼ ਹੈ ਇੱਥੇ ਹੀ ਆਊਗਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਗੁਰ ਗਿਆਨ ਘੱਟ ਬਲਿਆ, ਇਹੀ ਬੁੱਧੀ ਪ੍ਰਚੰਡ ਗਿਆਨ ਨਾਲ ਜਦ ਹੋ ਜਾਂਦੀ ਹੈ, ਜਾਂ ਵਿਵੇਕ ਬੁੱਧੀ ਬਣ ਜਾਂਦੀ ਹੈ, ਜਾਂ ਸਾਰਾ ਭਰਮ ਦਾ ਨਾਸ ਹੋ ਜਾਂਦਾ, ਸਭ ਕੁਛ ਬੁੱਝ ਲੈਂਦੀ ਹੈ, ਸਾਰੇ ਸ਼ਾਸਤਰਾਂ ਦੀਆਂ ਕਮੀਆਂ ਬੁੱਝ ਲੈਂਦੀ ਹੈ, ਉਹਨੂੰ ਪ੍ਰਚੰਡੀ ਚੰਡੀ ਕਹਿੰਦੇ। ਪ੍ਰਚੰਡ ਗਿਆਨ ਦੀ ਮਾਲਕ ਉਹ ਬੁੱਧ, ਜਿਹੜੀ ਪ੍ਰਚੰਡ ਗਿਆਨ ਦੀ ਮਾਲਕ ਹੈ ਉਹ ਚੰਡੀ ਹੈ। ਖਾਲਸਾ ਨੂੰ ਵੀ ਬੁੱਧ ਔਰ ਗਿਆਨ ਨੇ ਕਿਹਾ, ਖਾਲਸਾ ਮੇਰੇ ਬੁੱਧ ਔਰ ਗਿਆਨ। ਇਸ ਤਰੀਕੇ ਨਾਲ ਸਲਾਹ ਕਰੀ ਆਪਣੇ ਮਨ ਵਿੱਚ, ਜਿਵੇਂ ਦਰਿਆ ਨੇ ਸਮੁੰਦਰ ਚ ਮਿਲਣਾ, ਨਦੀ ਸਮੁੰਦਰ ਵੱਲ ਨੂੰ ਜਾ ਰਹੀ ਹੈ, ਕਿਸੇ ਨੂੰ ਦੱਸਦੀ ਹੈ, ਰਾਹ ਪੁੱਛਦੀ ਹੈ ਕਿੱਧਰ ਹੈ ਸਮੁੰਦਰ, ਕਿਸੇ ਤੇ ਪੁੱਛਦੀ ਹੈ ਵੀ ਕਿੰਨੀ ਦੂਰ ਰਹਿ ਗਿਆ ਸਮੁੰਦਰ। ਉਹਨੂੰ ਸਮਝ ਹੈ ਜਿੱਧਰ ਨੂੰ ਮੈਂ ਜਾ ਰਹੀ ਹਾਂ ਉੱਧਰ ਸਮੁੰਦਰ। ਜਿਹਨਾਂ ਨੂੰ ਸਮਝ ਆ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ, ਜਿਹੜੇ ਬੇਸਮਝ ਨੇ ਪੁੱਛਦੇ ਫਿਰਦੇ।